ਜਾਨਾ ਵਾਤਾ ਸੰਜਮ ਕਰ। ਮੈਂ ਕਰਮ ਕਾਂਡਾ ਚ ਨੀ ਪੈਣਾ, ਜਾਪਦਾ ਸੰਜਮ। ਸੰਜਮ ਕਹਿੰਦੇ ਨਹਾਉਣ ਧੋਣ ਨੂੰ, ਰਹਿਤ ਮਰਿਆਦਾ ਨੂੰ।
ਜਪ ਤਪ ਸੰਜਮ ਕਰਮ,
ਹਾਂ
ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ। ਗੁਰ ਪਰਮੇਸ਼ਰ ਨਾਨਕ ਭੇਟਿਓ, ਗੁਰ ਪਰਮੇਸ਼ਰ ਨਾਨਕ ਭੇਟ। ਸਾਚੈ ਸਭ ਦੇ ਨਵੇਰਾ, ਇਹ ਸਾਚੈ ਸਭ ਦੇ ਨਵੇਰਾ। ਇੱਕ ਆਖੇ ਆਖੇ ਸਾਬਦ ਭਾਖੇ,
ਬਾਬੇ ਨਾਨਕ ਦਾ ਕਿਸ ਤਰ੍ਹਾਂ ਉਹਨਾਂ ਦਾ ਨਾਮ ਜਪਿਆ, ਬਾਬੇ ਨਾਨਕ ਦੀ ਤੁਕ।
ਇੱਕ ਆਖੇ ਆਖੇ ਸਾਬਦ ਭਾਖੇ, ਇੱਕ ਆਖੇ ਆਖੇ ਸਾਬਦ ਭਾਖੇ। ਅਰਦ ਉਰਦ ਦਿਨ ਰਾਤ, ਅਰਦ ਉਰਦ ਦਿਨ ਰਾਤ। ਇੱਕ ਆਖੇ ਆਖੇ ਸਬਦ ਭਾਖੇ, ਇੱਕ ਆਖੇ ਆਖੇ ਸਬਦ। ਅਰਧ ਉਰਧ ਦਿਨ ਰਾਤ, ਅਰਧ ਉਰਧ ਦਿਨ ਰਾਤ।
ਕਬੀਰ ਜੀ ਉਹ ਸ਼੍ਰੋਮਣੀ ਭਗਤ ਹੋਏ ਭਗਤਾਂ ਚ, ਉਹ ਕਹਿੰਦੇ
ਤਦਾ ਅਰਧ ਉਰਧ ਨਵੇਰਾ, ਤਦਾ ਅਰਧ ਉਰਧ, ਤਦਾ ਅਰਧ ਉਰਧ ਨਵੇਰਾ, ਤਦਾ ਅਰਧ ਉਰਧ।
ਓ
ਅਰਧ ਉਰਧ ਨਵੇਰਾ,
ਅਰਧ ਉਰਧ ਨਵੇਰਾ। ਅਰਧ ਉਰਧ ਕਹਿੰਦੀ ਇਨਹੇਲ ਐਂਡ ਐਕਸਹੇਲ ਦੇ ਨਾਲ ਤਾਲ ਜੋੜ ਜਾਣੀ ਗੁਰਮੰਤਰ ਦੀ।
ਅਰਧ ਉਰਧ ਨਵੇਰਾ, ਅਰਧ ਉਰਧ ਨਵੇਰਾ। ਅਰਧ ਛਾੜ ਜਾ ਉਰਧ ਪਵਾਓ, ਅਰਧ ਛਾੜ ਜਾ ਉਰਧ ਤੋ, ਅਰਧ ਉਰਧ ਮਿਲਿਆ ਸੁਖ ਪਾਓ, ਅਰਧ ਉਰਧ ਮਿਲਿਆ। ਅਰਧ ਉਰਧ ਨਵੇਰਾ,
ਅਰਧ ਉਰਧ ਨਵੇ, ਇਹ ਸਾਚੈ ਸਭ ਦੇ ਨਵੇਰਾ, ਸਾਚੈ ਸਭ ਦੇ ਨਵੇਰਾ।
ਗੁਰ ਪਰਮੇਸ਼ਰ ਨਾਨਕ ਭੇਟਿਓ, ਗੁਰ ਪਰਮੇਸ਼ਰ ਨਾਨਕ ਭੇਟਿਓ। ਸਾਚੈ ਸਭ ਦੇ ਨਵੇਰਾ, ਸਾਚੈ ਸਭ ਦੇ ਨਵੇਰਾ। ਸਿੱਖੋ ਸ਼ਬਦ ਪਿਆਰੇ ਹੋ,
ਜਨਮ ਮਰਨ ਕੀ ਟੇਕ,
ਮੁਖ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ। ਨਾਨਕ ਸਿਮਰਤ ਏਕ
ਇੱਕ ਵਾਹਿਗੁਰੂ ਜੀ ਕੀ ਫਤਿਹ। ਸਰੀ ਭਗਉਤੀ ਜੀ ਸਹਾਏ, ਵਾਰ ਸਰੀ ਭਗਉਤੀ ਜੀ ਕੀ ਪਾਤਸ਼ਾਹੀ। ਦਸਵੀਂ ਪੌੜੀ
ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ
ਰਾਮਦਾਸੇ ਹੋਈ ਸਹਾਏ।
ਅਰਜੁਨ ਹਰੇ ਗੋਬਿੰਦ ਨੂੰ ਸਿਮਰੂ ਸਰੀ ਹਰੇ ਰਾਏ, ਸਰੀ ਹਰੇ ਕ੍ਰਿਸ਼ਨ ਧਿਆਈਐ, ਜਿਸ ਡਿੱਠਾ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਪੋਥੀ ਪਰਮੇਸ਼ਰ ਕਾ ਥਾਨ, ਸਭ ਸੰਗੇ ਗਾਵ ਹੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਸਮਝੈ ਸੂਝੈ ਪੜੇ ਪੜੇ ਬੂਝੈ, ਅੰਤ ਨਿਰੰਤਰੇ ਸਾਚਾ, ਸੱਚ ਜੇ ਗੁਰੇ ਫਰਮਾਇਆ। ਕਿਉ ਇਦੂ ਬੋਲੋ ਹਟੀਏ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਜੇ ਕੋ ਜੀਓ ਕਹੇ ਉਨ੍ਹਾਂ ਕੋ, ਜਮ ਕੀ ਤਲਬ ਨਾ ਹੋਈ। ਪਿਆਰੇ ਦਇਆ ਸਿੰਘ ਜੀਓ, ਧਰਮ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਹਿਬ ਸਿੰਘ ਜੀਓ, ਮੋਹਕਮ ਸਿੰਘ ਜੀਓ, ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ, ਜੁਝਾਰ ਸਿੰਘ ਜੀਓ, ਜ਼ੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਦੀਖਿਆ ਆਖ ਬੁਝਾਇਆ, ਸਿਫਤੀ ਸੱਚੇ ਸਮੇਓ, ਤਿੰਨ ਕੋ ਕਿਆ ਉਪਦੇਸੀਏ, ਜਿਨ ਗੁਰ ਨਾਨਕ ਦਿਓ। ਪੂਰੇ ਗੁਰ ਕੀ ਪੂਰੀ ਦੀਖਿਆ, ਸਾਬਤ ਸੂਰਤੇ ਦਸਤਾਰ ਸਿਰਾ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਦਾ ਨਾ ਪੜੂ, ਹਰੇ ਬਿਨ ਹੋਰ ਨਾ ਪੂਜੂ, ਮੜੇ ਮਸਾਣੇ ਨਾ ਜਾਈ ਜਾਗਤ ਜੋਤ ਜਪੈ ਨਿਸਵਸਰ ਇੱਕੇ ਆਖ ਅੱਖ ਹੈ ਸ਼ਬਦ ਭਾਖ ਹੈ ਅਰਧ ਉਰਦ ਦਿਨ ਰਾਤ ਨਾਮ ਹਮਾਰਾ ਗੁਰ ਕੀ ਸੇਵ ਨਾਮ ਹਮਾਰਾ ਪੂਜਾ ਦੇਵ ਹਰੇ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗੇ ਗੁਰੇ ਪੂਰੇ ਉਪਦੇਸਿਆ ਨਰਕ ਨਾਹੀਂ ਸਾਧ ਸੰਗੇ ਹਰੇ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਖੱਤਰੀ ਬ੍ਰਾਹਮਣ ਸੂਦ ਵੈਸ ਓ ਜਾਪੈ ਹਰੇ ਮੰਤਰ ਜਪੈਣੀ ਸਤੇ ਗੁਰ ਸਭ ਨਾਂ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਆਪ ਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਡੇ ਮਾਇਆ ਮੋਹ ਪਰਮ ਪੈ ਪੂਲੇ ਛੁੱਤ ਦਾਰਾ ਸਿਉਂ ਪ੍ਰੀਤੇ ਲਗਾਈ ਇੱਕ ਉੱਤਮ ਪੰਥ ਸੋਣੇ ਓ ਗੁਰ ਸੰਗ ਤੇ ਹੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਤੀਰਥੇ ਕੀ ਗੁਰ ਰਾਮਦਾਸ ਰਾਖੋ ਸਰਨਾਈ ਕਰੂੰ ਬੇਨਤੀ ਸਤੇ ਗੋਰੇ ਆਪਣੀ ਕਰੂੰ ਬੇਨਤੀ ਸਤੇ ਗੋਰੇ ਆਪਣੀ ਕਰੇ ਕਿਰਪਾ ਰਾਖਾ ਕਰੇ ਕਿਰਪਾ ਰਾਖੇ ਕਿਰਪਾ ਰਾਖੋ ਸਰਨਾਈ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਸਤੇ ਸਾਚੋ ਸਾਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਸਦਾ ਤੁਹੀ ਸਦਾ ਤੁਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੋਥੀ ਪੰਨਾ 763 763 ਇਤ ਮਾਰਗੇ ਚੱਲੇ ਭਾਈੜੇ ਇਤ ਮਾਰਗੇ ਚੱਲੇ ਭਾਈੜੇ ਇਤ ਮਾਰਗੇ ਚੱਲੇ ਭਾਈੜੇ ਇਤ ਮਾਰਗੇ ਚੱਲੇ ਭਾਈੜੇ ਗੁਰ ਕਹਿ ਸੋਕਾਰ ਕੋ ਮਾਏ ਜੀਓ ਹਾਂ ਆਇਆ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਮੈਂ ਪਿਛਲੀ ਸ਼ਬਦ ਚੌਂਕੀ ਚ ਅਸੀਂ ਇਹ ਸ਼ਬਦ ਲਮਕਾਇਆ ਸੀ, ਪੂਰਾ ਨਹੀਂ ਸੀ ਪੜਿਆ ਔਰ ਇਹਦਾ ਹੈਡਿੰਗ ਲਾਇਆ ਮਹਾਰਾਜ ਨੇ ਮਹੱਲੇ ਪੰਜਵੇਂ ਨੇ ਗੁਣਵੰਤੀ। ਪਹਿਲਾਂ ਅਸੀਂ ਪਹਿਲੇ ਮਹੱਲੇ ਦੇ ਦੋ ਸ਼ਬਦ ਲੈ ਚੁੱਕੇ ਹਾਂ ਕੁਚੱਜੀ ਤੇ ਅਗਲੀ ਦਾ ਹੈਡਿੰਗ ਸੀ ਸੁਚੱਜੀ। ਮਹੱਲੇ ਪੰਜਵੇਂ ਨਾਲ ਹੀ ਮਹੱਲੇ ਪਹਿਲੇ ਦੇ ਸ਼ਬਦ ਦੇ ਤੀਸਰਾ ਰਲਾਇਆ ਔਰ ਉਹਦਾ ਹੈਡਿੰਗ ਰੱਖਿਆ ਗੁਣਵੰਤੀ। ਇਸ ਦਾ ਅਸੀਂ ਗਿਆਨ ਲੈ ਰਹੇ ਸੀ ਔਰ ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ। ਅੱਜ ਅਸੀਂ ਇਹ ਸ਼ਬਦ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਪੰਨਾ 763 ਟੌਪ ਦੇ ਉੱਤੇ ਸੂਹੀ ਮਹੱਲਾ ਪੰਜਵਾਂ ਗੁਣਵੰਤੀ।
ਜੋ ਦਿਸੇ ਗੁਰ ਸਿੱਖੜਾ ਜੋ ਦਿਸੇ ਗੁਰ ਸਿੱਖੜਾ ਤਿਸ ਨਿਵੇ ਨਿਵੇ ਲਾਗੂ ਪਾਏ ਜੀਓ ਆਖਾਂ ਬਿਰਥਾ ਜੀਅਕੀ ਆਖਾਂ ਬਿਰਥਾ ਜੀਅਕੀ ਗੁਰ ਸੱਜਣ ਦੇ ਮਿਲਾਏ ਜੀਓ ਗੁਰ ਸੱਜਣ ਦੇ ਮਿਲਾਏ ਜੀਓ ਚੱਲ ਕੇ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾ ਸਰਣਾਏ ਜੀਓ
ਜੋ ਦਿਸੇ ਗੁਰਸਿੱਖੜਾ। ਇਸ ਬਾਣੀ ਦੇ ਸ਼ਬਦ ਨੂੰ ਲੈ ਕੇ ਅਸੀਂ ਵੀ ਗੁਰਸਿੱਖਾਂ ਦੇ ਪੈਰਾਂ ਨੂੰ ਭੱਜ ਭੱਜ ਪੈਂਦੇ ਸੀ ਜੀ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਦੀ ਗੱਤ ਪਾਏ ਮਹੱਲਾ ਚੌਥਾ। ਪਹਿਲਾਂ ਤੇ ਉੱਥੇ ਸਿੱਖਾਂ ਦੀ ਧੂੜ ਨਹੀਂ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਸਪਿਰਚੁਅਲ ਡਸਟ ਆ। ਅਸੀਂ ਸ਼ਬਦ ਨੂੰ ਨਾ ਸਮਝ ਕੇ ਛੇਤੀ ਨਾ ਉੱਥੇ ਹਾਰ ਹੈ ਵਿੱਚ, ਸਪਿਰਚੁਅਲ ਡਸਟ ਅੰਦਰ ਹੁੰਦੀ ਹੈ, ਬਾਹਰਲੇ ਛਿੱਤੜਾਂ ਦੀ ਧੂੜ ਆ ਸੰਗਤ ਦੇ ਛਿੱਤੜਾਂ ਦੇ ਸਭ ਕੁਛ ਇਹ ਕਰਮ ਕਾਂਡ ਹੈ, ਇਸ ਧੂੜ ਨਾਲ ਕੱਖ ਨਹੀਂ ਹੋਣਾ। ਜਿੱਥੇ ਜਾਏ ਬਹਿ ਮੇਰਾ ਸਤਿ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੱਥੇ ਤੇ ਕਿ ਮੁੱਖ ਚ, ਮੱਥੇ ਤੇ ਨੀ ਲੈ ਧੂੜ ਮੁੱਖ ਲਾਵਾ, ਇਹਦੇ ਚ ਭੇਦ ਹੈ ਸਾਰਾ। ਅਗਲੇ ਹੈ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਜੇ ਆਉਣ ਦੇ ਨਾਲ ਅੰਦਰਲੀ ਅਵਸਥਾ ਚ ਜਾ ਕੇ ਉਹ ਥਾਨ ਹੈ ਜਿੱਥੇ ਸਤਿਗੁਰੂ ਮੇਰਾ ਸਤਿਗੁਰੂ ਜਿਹੜਾ ਹੈ ਉਦੋਂ ਮਿਲਣਾ ਜਦੋਂ ਤੇਰਾ ਮਨ ਬਹਿ ਜਾਏਗਾ ਜਾ ਕੇ। ਜਿੱਥੇ ਜਾਏ ਬਹੇ ਬਹਿਣਾ ਮਨ ਦਾ ਹੈ, ਬਹਿਣਾ ਮਨ ਦਾ ਹੈ। ਸਤਿਗੁਰੂ ਨੀ ਬੈਠਦਾ, ਉਹ ਤੇ ਸ਼ਬਦ ਰੂਪ ਹੈ, ਜੋਸ ਰੂਪ ਹੈ, ਉਹ ਕੋਈ ਸਰੀਰ ਦੇਹ ਥੋੜੀ। ਜਿੱਥੇ ਮੇਰਾ ਜਾ ਜਿੱਥੇ ਜਾ ਕੇ ਮਨ ਬੈਠ ਜਾਂਦਾ ਉੱਥੇ ਮੇਰਾ ਸਤਿਗੁਰੂ ਖੜਾ ਹੈ। ਮਨ ਬੈਠਦਾ ਨੀ, ਸਤਿਗੁਰੂ ਅੰਦਰ ਆਉਂਦਾ ਨੀ। ਜਿੱਥੇ ਜਾਏ ਬਹੇ, ਜਿੱਥੇ ਜਾ ਕੇ ਮਨ ਬੈਠ ਜਾਂਦਾ ਉਹੀ ਟਿਕਾਣਾ ਸਤਿਗੁਰੂ ਦਾ ਹੈ। ਉਹ ਟਿਕਾਣਾ ਫਿਰ ਭਾਲਦੇ ਆ ਗੁਰਸਿੱਖ ਅੰਦਰ ਵੜ ਕੇ ਔਰ ਅਭਿਆਸ ਕਰ ਕਰਕੇ, ਨਾਮ ਜਪ ਜਪ ਕੇ, ਜਿਨ੍ਹਾਂ ਨਾਮ ਦੇ ਜਪਣ ਦੀ ਨਹੀਂ ਤੇ ਆਉਣ ਦੀ ਅਵਸਥਾ ਦੇ ਵਿੱਚ ਉਹ ਥਾਨ ਅੰਦਰ ਮਿਲਦਾ। ਉਹ ਥਾਨ ਕਿਹੜਾ ਹੈ? ਕਬ ਹੂੰ, ਉਸੇ ਨੂੰ ਸਤਿਗੁਰੂ ਦੇ ਥਾਨ ਨੂੰ ਹੀ ਸਾਧ ਸੰਗਤ ਦਾ ਥਾਂ ਕਿਹਾ। ਸਾਧ ਸੰਗਤ ਉਹੀ ਥਾਂ ਹੈ। ਜੇ ਇੱਕ ਥਾਂ ਰੂਲ ਅਸੀਂ ਸਮਝ ਲਈਏ ਨਾ ਬਾਣੀ ਚੋਂ, ਵੀ ਸਾਧ ਸੰਗਤ ਅੰਦਰ ਹੈ, ਸੰਗਤ ਨਿਰੀ ਬਾਹਰ, ਸਾਰੀ ਬਾਣੀ ਕੜੀਆਂ ਨੂੰ ਖੁੱਲ ਜੂ। ਇਸ ਸਾਧ ਸੰਗਤ ਦੀ ਟਰਮਨੋਲੋਜੀ ਗਲਤ ਹੋਣ ਨਾਲ ਹੀ ਸਾਨੂੰ ਭੁਆਟਣੀ ਦਿੱਤੀ ਹੈ ਸਾਰਿਆਂ ਸਿੱਖਾਂ ਨੂੰ। ਜਿਹੜੀ ਸੰਗਤ ਬੈਠੀ ਹੋਵੇ ਉਹਨੂੰ ਸੰਗਤ ਨੂੰ ਸਾਧ ਸੰਗਤ ਜੀ ਆਪਣਾ ਤਨ ਮਨ ਧਨ ਅਰਪ ਕਰਦਾ, ਉਹ ਸਾਧ ਸੰਗਤ ਹੈ। ਇੱਥੇ ਤਾਂ ਪੱਗਾਂ ਲੱਥਣ ਡਈ ਹੈ, ਇਹ ਸੰਗਤ ਹੈ ਨਿਰੀ। ਸੰਗਤ ਦਾ ਵੀ ਗੁਣ ਬੜਾ ਹੈ, ਪਰ ਸਾਧ ਸੰਗਤ ਦਾ ਫਲ ਹੋਰ ਹੈ। ਅਸੀਂ ਇਸੇ ਕਰਕੇ ਬਾਣੀ ਰਾਹੀਂ ਕੱਢੀ ਆ ਰਹੇ ਹਾਂ ਵੀ ਸਾਧ ਸੰਗਤ ਕਿੱਥੇ ਮਿਲਦੀ ਹੈ। ਰੋਜ਼ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲਿਆਂ ਨੂੰ ਸਾਨੂੰ ਬੇਨਤੀ ਹੈ ਵੀ ਤਰਾ ਇੱਥੇ ਇੱਕ ਲਿਆ ਕੇ ਬ੍ਰੇਕਾਂ ਲਾਓ, ਲਗਾਤਾਰ ਪਾਠ ਕਰੀ ਚੱਲੇ, ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋ। ਉਹਦੇ ਮਹਾਰਾਜ ਕਹਿੰਦੇ ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਉਸ ਸਥਾਨ ਕਾ ਨਹੀਂ ਬਨਾਸ, ਅੰਤਰ ਹੋਏ ਗਿਆਨ ਪ੍ਰਗਾਸ, ਜਿਉਂ ਜਲ ਮਈ ਦਲ ਆਏ ਫਟਾਨਾ, ਤਿਉਂ ਜੋਤੀ ਸੰਜੋਤ ਲਾਨਾ, ਜਿਉਂ ਉਹ ਐਡੀ ਉੱਚੀ ਅਵਸਥਾ ਦੀ ਸਟੇਜ ਹੈ, ਉੱਥੇ ਜਾ ਕੇ ਮਨ ਨਾ ਮੁੜ ਕੇ ਵਾਪਸ ਆਉਣਾ ਹੀ ਨਹੀਂ। ਐਸੀ ਸਪਿਰਚੁਅਲ ਸਟੇਜ ਅੰਦਰ ਸਾਧ ਸੰਗਤ, ਕਬ ਨੂੰ ਸਾਧ ਸੰਗਤ ਤੇ ਪਾਵੈ, ਉਸ ਸਥਾਨ ਤੇ ਕੀ ਮਤਲਬ ਸਾਧਾਂ ਦੇ ਡੇਰੇ ਜਾ ਕੇ ਉੱਥੇ ਵਾਪਸ ਨਾ ਆਵੇ, ਜਾਂ ਸਾਧ ਸੰਗਤ ਗਿਆ ਗੁਰਦੁਆਰੇ ਵਾਪਸ ਨਾ ਆਵੇ। ਗਲਤ ਗੱਲ ਹੈ, ਟਰਮਨੋਲੋਜੀ ਗਲਤ ਹੋ ਰਹੀ ਹੈ। ਗੁਰੂਆਂ ਦੇ ਹੁਕਮਨਾਮੇ ਜਿੰਨੇ ਵੀ ਜਾਂਦੇ ਆ, ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਸਾਰੇ ਹੁਕਮਨਾਮੇ ਗੰਡਾ ਸਿੰਘ ਅਸਟੋਰੀਆਂ ਦੀ ਨਾ ਕਿਤਾਬ ਛਾਪ ਦਿੱਤੀ ਹੈ, ਔਰ ਉਹ ਹੁਕਮਨਾਮੇ ਦਾ ਪ੍ਰੀਫੇਸ ਕਹਿੰਦਾ ਲਾਇਕ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦਾ ਲਿਖਦਾ ਹੈ। ਕਹਿੰਦਾ ਹੈਰਾਨਗੀ ਦੀ ਗੱਲ ਹੈ, ਹੁਣ ਹਿਸਟੋਰੀਅਨ ਵੀ ਮੂੰਹ ਚ ਉਂਗਲਾਂ ਪਾਉਣ ਲੱਗ ਪਏ ਨੇ ਵੀ ਸਾਨੂੰ ਵੀ ਨਾਮ ਜਪਣਾ ਪੈਣਾ। ਹਰ ਹੁਕਮਨਾਮੇ ਦੇ ਉੱਤੇ ਮਹਾਰਾਜ ਲਿਖ ਰਹੇ ਨੇ ਸੰਗਤ ਜੀਓ, ਸਾਧ ਸੰਗਤ ਨੀ। ਬੜਾ ਬਰੀਕ ਮਸਲਾ ਹੈ ਜਿਸ ਤੇ ਕਿ ਸਾਰੀ ਕੌਮ ਇੱਕ ਐਜ ਤੇ ਖੜੀ ਹੈ, ਐਸੇ ਥਾਂ ਖੜੀ ਹੈ ਕੌਮ, ਜਿਹੜੇ ਇੱਕ ਸਾਧ ਸੰਗਤ ਸਮਝਣ ਨਾ ਕਰਕੇ ਸਾਰੇ ਫਾਇਦਾ ਲੋਕ ਪੁਜਾਰੀ ਲੈ ਰਹੇ ਨੇ, ਗੁਰਦੁਆਰਿਆਂ ਵਾਲੇ ਲੈ ਰਹੇ ਨੇ, ਔਰ ਸਾਰੇ ਇਸ ਇੱਕ ਟ੍ਰੇਡਮਾਰਕ ਲਾਇਆ ਉਹਨਾਂ ਨੇ ਵੀ ਜਿਹੜੀ ਗੁਰਦੁਆਰੇ ਚ ਹੈ ਸਾਧ ਸੰਗਤ। ਸਾਰੀ ਬਾਣੀ ਖੋਜ ਕੇ ਦੇਖੀ ਅਸੀਂ, ਜਿੱਥੇ ਸੰਗਤ ਲਿਖਣਾ ਸੀ ਉੱਥੇ ਸੰਗਤ ਲਿਖੇ ਆ, ਜਿੱਥੇ ਸਾਧ ਸੰਗਤ ਲਿਖਣਾ ਸੀ ਉਹਦਾ ਫਲ ਬਹੁਤ ਉੱਚਾ। ਤੋ ਸਾਧ ਸੰਗਤ ਉਹਨਾਂ ਨਾਲ ਗੁਰੂਆਂ ਨੇ ਜਿੰਨੇ ਹੁਕਮਨਾਮੇ ਭੇਜੇ, ਹਾਲਾਂਕਿ ਕਿੰਨੀ ਐਮਰਜੈਂਸੀ ਚ ਹੁਕਮਨਾਮੇ ਭੇਜਦੇ ਸੀ ਉਹ ਵੀ ਇੰਨੇ ਬੰਦੂਕੀ ਭੇਜੋ, ਇੰਨਾ ਮੈਨੂੰ ਸੋਨਾ ਭੇਜੋ ਮੈਂ ਤੀਰਾਂ ਤੇ ਲਾਉਣਾ, ਜਾਂ ਇੰਨਾ ਹੁੰਡੀ ਕਰਾ ਕੇ ਫਲਾਂ ਕੀ ਭੇਜੋ, ਪਰ ਸ਼ੁਰੂ ਕਰਨ ਲੱਗੇ ਉੱਤੇ ਲਿਖਦੇ ਨੇ ਸੰਗਤ ਜੀਓ, ਸੰਗਤ ਜੀਓ। ਔਰ ਅਗਲਾ ਲਫ਼ਜ਼ ਲਿਖਦੇ ਨੇ ਜਿਹੜੇ ਸਾਰੇ ਗੁਰੂ ਵਰਤ ਰਹੇ ਨੇ ਛੇਵੀਂ ਤੋਂ ਲੈ ਕੇ ਦਸਵੀਂ ਤੱਕ, ਉਹ ਹੈ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ। ਮੂੰਹ ਚੁੰਗਲਾ ਲੈ ਰਹੇ ਨੇ ਹਿਸਟੋਰੀਅਨ ਵੀ ਸਾਰੇ ਗੁਰੂ ਇੱਕੋ ਹੀ ਲਫ਼ਜ਼ ਲਿਖ ਰਹੇ ਨੇ ਹਰ ਹੁਕਮਨਾਮੇ ਦੇ ਉੱਤੇ, ਹਾਲਾਂਕਿ ਹੁਕਮਨਾਮੇ ਸਾਰੇ ਐਸੀ ਉਹਨੇ ਐਨਾਲਿਸਿਸ ਕੀਤਾ ਸਾਰੇ ਹੁਕਮਨਾਮਿਆਂ ਦੇ ਵੀ ਬਹੁਤ ਸਾਰੇ ਝੂਠੇ ਹੁਕਮਨਾਮੇ ਹਿੰਦੁਸਤਾਨ ਚ ਜਾਂ ਸਾਰੇ ਪੰਜਾਬ ਚ ਤੁਰ ਰਹੇ ਨੇ, ਲੇਕਿਨ ਅਸਲ ਹੁਕਮਨਾਮੇ ਉਹਨੇ ਬੜੀ ਛਾਣ ਬੀਣ ਕੇ ਬੜੀ ਮਿਹਨਤ ਕਰਕੇ ਉਹ ਕਿਤਾਬ ਛਾਪ ਦਿੱਤੀ। ਔਰ ਉਹਦੇ ਚ ਬੜੀ ਪੜ੍ਹਨ ਵਾਲੀ ਚੀਜ਼ ਹੈ ਵੀ ਮਹਾਰਾਜ ਹੈਰਾਨ ਹੈ ਹਰ ਹੁਕਮਨਾਮੇ ਦੇ ਉੱਤੇ ਗੁਰੂ ਗੁਰੂ ਜਪਣਾ ਜਨਮ ਸਮਰੇ, ਬਾਕੀ ਸੁਨੇਹਾ ਫੇਰ ਦਿੰਦੇ। ਤੋ ਸੰਗਤ ਹੈ ਉੱਥੇ, ਸੰਗਤ ਜੀਓ, ਕਿਉਂਕਿ ਗੁਰੂ ਨਾਨਕ ਨਾਲ ਸੰਗਤਾਂ ਕਾਇਮ ਕੀਤੀਆਂ ਸੀ, ਸਾਧ ਸੰਗਤਾਂ ਨਹੀਂ ਸੀ ਕਾਇਮ ਕੀਤੀਆਂ। ਛੋਟੀ ਸੰਗਤ, ਬੜੀ ਸੰਗਤ, ਕਾਬਲ ਦੀ ਸੰਗਤ, ਉਥੋਂ ਹਾਰ ਦੀ ਸੰਗਤ, ਮਾਲਵੇ ਦੀ ਸੰਗਤ, ਸੰਗਤ ਲਫ਼ਜ਼ ਸੀ, ਲੇਕਿਨ ਐਸਾ ਵਿਗਾੜਿਆ ਹੋਣਾ ਕਿ ਇਹਨਾਂ ਸਾਧਾਂ ਨਾਲ ਜਾਂ ਸਾਡੇ ਗੁਰਦੁਆਰੇ ਵਾਲਿਆਂ ਨਾਲ ਕਸੂਰ ਕਿਸੇ ਦਾ ਨਹੀਂ, ਅਗਿਆਨਤਾ ਹੈ। ਜੇ ਇੱਕ ਸਮਝ ਲਈਏ ਵੀ ਸੰਗਤ ਦਾ ਫਲ ਸੰਗਤ ਤੇ ਹੋਏਗਾ, ਇੱਥੇ ਤੱਕ ਕਿ ਰਾਮਕਲੀ ਦੀ ਵਾਰ ਰਾਏ ਬਲਵੰਤ ਸੱਤਾ ਜੀ ਨੇ ਅਲਹਿਦਾ ਕਰ ਦਿੱਤੇ ਉਸ ਵੇਲੇ ਦੇ ਜਿਹੜੇ ਲਿਖਾਰੀ ਸੀ, ਜਿਹੜੀ ਬਾਣੀ ਸਾਡੇ ਚ ਹੈ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਚੱਟ ਗਏ ਤੇ ਉਹਦੇ ਡਿੱਠੇ ਸੱਚੇ ਪਾਤਸ਼ਾਹ, ਉਨ੍ਹਾਂ ਦਾ ਲਿਖਾਰੀ ਉਸ ਵਾਰ ਚ ਕਹਿ ਰਿਹਾ ਹੈ, ਧੰਨ ਧੰਨ ਰਾਮਦਾਸ ਗੁਰ ਜਿਨ੍ਹੇ ਸਿਰਿਆ ਤਿੰਨੇ ਸਵਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਸੰਗਤ ਚ ਜਿਹੜੇ ਬੈਪਟਾਈਜ਼ ਹੋ ਜਾਂਦੇ ਸੀ, ਗੁਰੂ ਕੋਲੋਂ ਗੁਰਮੰਤਰ ਦੀਖਿਆ ਲੈ ਜਾਂਦੇ ਸੀ, ਉਹ ਸਿੱਖ ਬਣ ਜਾਂਦੇ ਸੀ, ਬਾਕੀ ਸੰਗਤ ਸੀ, ਬੈਠਦੇ ਸਾਰੇ ਇਕੱਠੇ। ਉਨ੍ਹਾਂ ਚ ਜਿਹੜੇ ਕੰਨ ਚ ਦੀਖਿਆ ਕੰਨ ਚ ਮਿਲਦੀ ਸੀ ਪਹਿਲਾਂ ਨੌ ਮਹੱਲਿਆਂ ਤੱਕ, ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ, ਤਿੰਨ ਕੋ ਕਿਹਾ ਉਪਦੇਸੀਏ ਜਿਨ ਗੁਰੂ ਨਾਨਕ ਦਿਓ, ਮਹੱਲਾ ਦੂਜਾ ਜਿਨ੍ਹਾਂ ਨੇ ਗੁਰੂ ਨਾਨਕ ਕੋਲੋਂ ਦੀਖਿਆ ਲਈ, ਕਹਿੰਦੇ ਮੇਰੇ ਕੰਨ ਚ ਆਖ ਕੇ ਤੇ ਇਹ ਗੁਰਮੰਤਰ ਸਮਝਾ ਦਿੱਤਾ ਸੀ। ਨੌ ਮਹੱਲਿਆਂ ਤੱਕ ਇਹ ਕੰਨ ਚ ਗੁਰਮੰਤਰ ਮਿਲਦਾ ਸੀ ਵਾਹਿਗੁਰੂ, ਔਰ ਦਸਵੀਂ ਪਾਤਸ਼ਾਹ ਵੇਲੇ ਫਿਰ ਖੰਡੇ ਬਾਠੇ ਥਾਣੇ ਸ਼ਬਦ ਤੇ ਸ਼ਸਤਰ ਦਾ ਮੇਲ ਹੋ ਗਿਆ। ਫਿਰ ਪੰਜਾਂ ਦੇ ਹਵਾਲੇ ਹੋ ਗਈ ਚੀਜ਼। ਤੋ ਜਿਹੜੀ ਦੀਖਿਆ ਸੀ ਉਹ ਜਿਹੜਾ ਸੰਗਤ ਦੇ ਵਿਚੋਂ ਦੀਖਿਅਤ ਸਿੱਖ ਹੋ ਜਾਂਦਾ ਸੀ, ਤਦੇ ਮਹਾਰਾਜ ਨੇ ਕਿਹਾ ਹੈ ਕਵਣ ਤਰਾਜੀ ਕਵਣ ਤੁਲਾ ਮਹੱਲਾ ਪਹਿਲਾ, ਤੇਰਾ ਕਵਣ ਸਰਾ ਬੁਲਾਵਾਂ ਕਵਣ ਗੁਰੂ ਕਹਿ ਪੈ ਦੀਖਿਆ ਲੈਵਾਂ। ਦੀਖਿਆ ਲੈਣੀ ਪੈਂਦੀ ਸੀ, ਬਾਬੇ ਨਾਨਕ ਰਾਹੀਂ ਇਹ ਤੋਰੀ ਹੈ, ਉਨ੍ਹਾਂ ਨੂੰ ਸ਼ਬਦ ਹੈ ਦੀਖਿਆ ਹਮੇਸ਼ਾ ਹੀ ਹਿੰਦੂਆਂ ਚ ਸਾਡੇ ਤਪਸਵੀ ਰਿਸ਼ੀ ਮੁਨੀਆਂ ਤੱਕ ਗੁਰੂ ਧਾਰਨਾ ਪੈਂਦਾ ਸੀ, ਇੱਕ ਰਸਮ ਹੈ। ਮੁਸਲਮਾਨਾਂ ਚ ਕਲਮਾ ਪੜਾਉਂਦੇ ਹੈ, ਕ੍ਰਿਸਟੀਐਨਿਟੀ ਚ ਬੈਪਟਾਈਜ਼ ਕਰਦੇ ਹੈ, ਹਰ ਇੱਕ ਮਜ਼ਹਬ ਦੀ ਇੱਕ ਰਸਮ ਹੈ ਗੁਰੂ ਧਾਰਨ ਦੀ। ਉਹ ਰਸਮ ਜਿਹੜੀ ਸੀ, ਜਿਹੜਾ ਲੈ ਜਾਂਦਾ ਸੀ ਉਹ ਸਿੱਖ ਕਲਾਉਂਦਾ ਸੀ, ਉਨ੍ਹਾਂ ਲਈ ਸ਼ਬਦ ਲਹਿਦਾ ਹੈ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਨ੍ਹਾਂ ਨੇ ਨਾਮ ਲਿਆ ਹੀ ਨਾ ਹੋਊ ਗੁਰਮੰਤਰ ਜਪਣ ਲਈ, ਉਹ ਜਪੂਗਾ ਘੁੱਗੂ, ਉਨ੍ਹਾਂ ਲਈ ਸ਼ਬਦ ਨਹੀਂ ਹੈ, ਉਨ੍ਹਾਂ ਲਈ ਬਾਕੀ ਸ਼ਬਦ ਬੜੇ ਹੈ। ਲੇਕਿਨ ਸਿੱਖਾਂ ਲਈ ਗੁਰਸਿੱਖਾਂ ਮਨੇ ਵਧਾਈਆਂ, ਗੁਰਸਿੱਖਾਂ ਹਰ ਪ੍ਰੀਤ ਹੈ, ਗੁਰਸਿੱਖਾਂ ਲਈ ਲਹਿਦਾ ਸ਼ਬਦ ਹੈ। ਲੇਕਿਨ ਸੰਗਤ ਪੁਰਖਾਏ ਵੀ ਬੜੇ ਸ਼ਬਦ ਹੈ, ਲੇਕਿਨ ਜਿਹੜੀ ਸਿੱਖ ਦੀ ਕਲਾਸੀਫਿਕੇਸ਼ਨ ਸੀ ਉਹ ਇਹ ਸੀ ਵੀ ਜਿਹੜਾ ਸਿੱਖ ਗੁਰੂ ਕੋਲ ਗੁਰੂ ਵਾਲਾ ਬਣ ਜਾਂਦਾ ਸੀ, ਦੇਖਿਆ ਬਾਕੀ ਸਾਰੇ ਵੇਟਿੰਗ ਲਿਸਟ ਚ ਹੁੰਦੇ ਸੀ, ਜੂ ਜੂ ਭਾਗ ਜਾਗਦੇ ਸੀ ਕਿਸੇ ਦੀ ਉਹ ਗੁਰੂ ਕੋਲੋਂ ਦੀਖਿਆ ਲੈ ਜਾਂਦੇ ਸੀ, ਬਾਕੀ ਸੰਗਤ ਹੁੰਦੀ ਸੀ, ਸਾਰੀ ਸੰਗਤ ਦੇ ਵਿਚ ਸਾਰੇ ਇਕੱਠੇ ਬੈਠਦੇ ਸੀ। ਇਸ ਕਰਕੇ ਉਹਨੂੰ ਸਿੱਖ ਸਭਾ ਕਿਹਾ ਸੀ ਮਹਾਰਾਜ ਨੇ, ਦਸਮ ਮਹੱਲੇ ਪਹਿਲੇ ਨਾਲ ਸਿੱਖ ਸਭਾ ਸਾਰੇ ਜਪ ਸਕਦੇ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ, ਕੋਈ ਵੀ ਰੱਬ ਦਾ ਨਾਮ ਜਪ ਸਕਦਾ ਸੰਗਤ ਚ ਬੈਠ ਕੇ। ਲੇਕਿਨ ਜਿਹੜਾ ਦੀਖਿਅਤ ਸਿੱਖ ਹੋਏ ਉਹਦੇ ਪਿੱਛੇ ਸਾਰੇ ਉਹ ਗੁਰੂ ਹੁੰਦਾ, ਉਹਦੀਆਂ ਤਾਰਾਂ ਜੁੜੀਆਂ ਹੁੰਦੀਆਂ, ਉਹਨੇ ਜਿੰਨੇ ਦੀਖਿਅਤ ਕੀਤਾ ਹੁੰਦਾ ਉਹਦਾ ਜਿੱਥੇ ਤੱਕ ਉਹ ਗੁਰੂ ਲਿਜਾ ਸਕਦਾ ਹੈ ਜਿਹਦੇ ਕੋਲ ਦੀਖਿਆ, ਤੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ ਮਹੱਲਾ ਪਹਿਲਾ। ਦੀਖਿਆ ਚ ਜਿਹੜੇ ਸਿੱਖ ਲੈ ਜਾਂਦੇ ਸੀ ਉਹ ਤੇ ਸਿੱਖ ਕਲਾਉਂਦੇ ਸੀ, ਸੱਤਾ ਰਾਏ ਬਲਵੰਡ ਨੇ ਹਾਲਡ ਐਂਡ ਫਾਸਟ ਲਾਈਨ ਕੱਢ ਦਿੱਤੀ ਆਪਣੀ ਲਿਖਤ ਦੇ ਵਿਚ, ਧੰਨ ਧੰਨ ਰਾਮਦਾਸ ਗੁਰ ਜਿਨ੍ਹਾਂ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਮਾਤ ਆਪ ਸਿਰਜਨ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ। ਦੋ ਅਲਹਿਦਾ ਅਲਹਿਦਾ ਸ਼੍ਰੇਣੀਆਂ ਸਾਫ਼ ਮਿਲਦੀਆਂ ਸਾਨੂੰ, ਇਸੇ ਤਰ੍ਹਾਂ ਹੁਕਮਨਾਮੇ ਚ ਮਿਲਦਾ ਹੈ ਸੰਗਤ ਜੀਓ, ਸਾਧ ਸੰਗਤ ਦਾ ਲਫ਼ਜ਼ ਤੇ ਬਹੁਤ ਹੀ ਉੱਚਾ ਹੈ, ਕਬਹੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ, ਉਸ ਸਥਾਨ ਕਾ ਨਹੀਂ ਵਿਨਾਸ ਅੰਤਰ ਹੋਏ ਉਸ ਵਿਚ ਗਿਆਨ ਪ੍ਰਕਾਸ਼ ਹੋ ਜਾਂਦਾ। ਤੋ ਸਾਧ ਸੰਗਤ ਹਮੇਸ਼ਾ ਅਸੀਂ ਅਲਹਿਦਾ ਰੱਖਣੀ ਹੈ, ਸੰਗਤ ਅਲਹਿਦਾ ਰੱਖਣੀ ਹੈ। ਤੋ ਜਿਹੜਾ ਸਿੱਖ ਲੈ ਜਾਂਦਾ ਸੀ ਦੀਖਿਆ, ਇਹ ਜਿਹੜਾ ਥਾਨ ਹੈ ਇਹਨੂੰ ਹੀ ਕਰਮ ਖੰਡ ਕਿਹਾ ਹੈ, ਇਹਨੂੰ ਹੀ ਸਤਿਗੁਰੂ ਦਾ ਥਾਂ ਕਿਹਾ ਹੈ, ਇਹੋ ਹੀ ਬੇਗਮਪੁਰਾ ਸ਼ਹਿਰ ਕੋ ਨਾਉ ਹੈ। ਇਸ ਕਈ ਨਾਵਾਂ ਨਾਲ ਇਹ ਸ਼ਬਦ ਸਾਨੂੰ ਆਏਗਾ ਜਿਹੜੇ ਸਾਰੇ ਨਾਂ ਐਸ ਅਵਸਥਾ ਤੇ ਵਰਦੇ ਹੈ, ਔਰ ਐਸ ਸਾਧ ਸੰਗਤ ਤੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ, ਕਿਉਂਕਿ ਉੱਥੇ ਹੀ ਸਾਧ ਹੈ ਸਾਡਾ, ਸਾਧ ਸਾਡਾ ਸਤਿਗੁਰੂ ਹੈ। ਸਤਿਗੁਰ ਸਾਧ ਨਾ ਸੇਵਿਓ ਹਰ ਭਗਤੇ ਨਾ ਭਾਈ, ਬਿਨ ਨਾਵੇ ਕਿਆ ਜੀਵਨਾ ਫਿੱਟ ਧ੍ਰਿਗ ਚਤਰਾਈ ਮਹੱਲਾ ਪਹਿਲਾ। ਬਾਬਾ ਨਾਨਕ ਸਾਹਿਬ ਤੇ ਸਤਿਗੁਰੂ ਜੀ ਨੂੰ ਕਹਿ ਰਿਹਾ ਸਾਡਾ ਉਹੀ ਆ, ਉਹ ਸਤਿਗੁਰੂ ਜੋਤ ਸਰੂਪ ਹੈ, ਨਾਦ ਸਰੂਪ ਹੈ, ਖੁਸ਼ਬੋ ਸਰੂਪ ਹੈ, ਉਹਦੇ ਬੜੇ ਗੁਣ ਹੈ। ਜਿੱਥੇ ਸਤਿਗੁਰ ਆ ਜਾਏ ਇਹ ਥਾਂ ਸਾਧ ਸੰਗਤ ਦਾ, ਸਾਧ ਨੂੰ ਹੀ ਸਤਿਗੁਰ ਕਿਹਾ ਹੈ। ਇਸ ਕਰਕੇ ਮਹੱਲੇ ਸਾਰੇ ਦਸਨ ਦਾਸ ਬਣੇ ਉਹ ਸਤਿਗੁਰੂ ਦੇ, ਔਰ ਸਤਿਗੁਰੂ ਇਹ ਗੁਰੂਆਂ ਨਾਲੋਂ ਵੀ ਉੱਚੀ ਚੀਜ਼ ਹੈ। ਯੁੱਗ ਯੁੱਗ ਪੀੜੀ ਚੱਲੇ ਸਤਿਗੁਰ ਕੀ। ਉਹ ਕਿਹੜਾ ਸਤਿਗੁਰ ਸੀ ਜਿਹਨੇ, ਪਿੱਛੇ ਅਸੀਂ ਸ਼ਬਦ ਲੈ ਚੁੱਕੇ ਹਾਂ ਵੀ ਜਿਹਨੇ ਪ੍ਰਹਲਾਦ ਨੂੰ ਨਾਮ ਦਰੜਾਇਆ, ਸਤਿਗੁਰੇ ਨਾਮ ਨਿਧਾਨ ਦਰੜਾਇਆ,
ਰਾਜਮਾਲ ਝੂਠੀ ਸਭ ਮਾਇਆ,
ਉਹ ਕਿਹੜਾ ਸਤਿਗੁਰੂ ਗਿਆ ਸੀ ਉੱਥੇ ਪ੍ਰਹਲਾਦ ਵੇਲੇ ਸਾਜਕ। ਇਹ ਸਤਿਗੁਰ ਯੁੱਗ ਯੁੱਗ ਯੁੱਗਾਂ ਯੁੱਗਾਂ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਸਾਨੂੰ ਜੀਥੀਆ ਹੀ ਇਹ ਮਿਲਦੀ ਹੈ ਵੀ ਅੱਜ ਤੋਂ ਤੁਸੀਂ ਉਹਦੇ ਹੀ ਗੁਲਾਮ ਹੋ ਤੇ ਉਹਦੀ ਫਤਿਹ ਬੁਲਾਉਣੀ, ਉਹਦੀ ਜੈ ਕਰਨੀ ਹੈ। ਅਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਮੈਨੇ ਗੁਲਾਮ, ਫਤਿਹ ਮੈਨੇ ਜੈ। ਕਿਉਂਕਿ ਬਾਹਰ ਜੈ ਦੇਵਤਿਆਂ ਦੀ ਹੋ ਰਹੀ ਸੀ, ਜੈ ਫਲਾਂ ਰਾਜਿਆਂ ਦੀ ਹੋ ਰਹੀ ਸੀ, ਮਾਂ ਆਦਮੀਆਂ ਦੀ ਜੈ ਹੋ ਰਹੀ ਸੀ। ਮਹਾਰਾਜ ਕਹਿੰਦੇ ਨਹੀਂ, ਦਸਮ ਪਾਤਸ਼ਾਹ ਨੇ ਬਾਣੀ ਸਮਝੀ, ਅਕਾਲ ਉਸ ਲਿਖੀ ਵੀ ਜ਼ਮੀਨ ਜ਼ਮਾਨ ਕੇ ਵਿਖਾਏ ਸਮਸਤ, ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਇਹ ਜਿਹੜਾ ਜਾਗ, ਇਹਨੂੰ ਜਾਗਤ ਜੋਤ ਵੀ ਕਿਹਾ ਸਤਿਗੁਰ ਨੂੰ, ਜਾਗਤ ਜੋਤ ਜਪੈ ਨਿਸਵਸਰ। ਅਸੀਂ ਸਿੱਧਾ ਲਿੰਕ ਸਾਡਾ ਅਕਾਲ ਪੁਰਖ ਨਾਲ ਹੈ, ਲੇਕਿਨ ਅਸੀਂ ਇੱਥੇ ਆ ਰਹੇ ਹਾਂ ਵੀ ਜਿਹੜੇ ਦੀਖਿਆ ਲੈ ਜਾਂਦੇ ਸੀ ਉਹ ਸਿੱਖ ਬਣ ਜਾਂਦੇ ਸੀ। ਸਾਧ ਸੰਗਤ ਬਹੁਤ ਉੱਚਾ ਸਥਾਨ ਹੈ ਤੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਨਹੀਂ ਬਹਿੰਦਾ, ਮਨ ਬੈਠ ਜਾਂਦਾ। ਜਿੱਦਾਂ ਭਾਂਡਾ ਧੋਏ ਵੈਸੇ ਧੂਪ ਦੇਵੋ ਤੋ ਦੁੱਧੇ ਕੋ ਜਾਓ, ਦੁੱਧ ਕਰਮ ਫੁਨੇ ਸੁਰਤ ਸਮਾਇਣ ਹੋਏ, ਨਿਰਾਸ ਜਮਾਵੋ ਜਪ ਹੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ ਮਹੱਲਾ ਪਹਿਲਾ। ਉਸ ਕਹਿੰਦਾ ਵੀ ਤੂੰ ਜੇ ਅੰਦਰੋਂ ਭਾਂਡਾ ਨਹੀਂ ਧੋਂਦਾ, ਬਾਹਰੋਂ ਜਿਸਮ ਧੋਈ ਜਾਂਦਾ, ਅੰਦਰੋਂ ਮਹਾਰਾਜ ਕਹਿੰਦੇ ਭਾਂਡਾ ਧੋ ਮਹੱਲਾ ਪਹਿਲਾ। ਭਾਂਡਾ ਧੋਏ ਦੁੱਧ ਨੂੰ ਜਾਈਦਾ, ਚਾਟੀ ਨੂੰ ਅੰਦਰੋਂ ਚੰਗੀ ਤਰ੍ਹਾਂ ਕੂਚਾ ਮਾਰ ਕੇ ਐਨ ਉਹਨੂੰ ਬੀਬੀਆਂ ਦੇ ਧੁੱਪੇ ਵੀ ਰੱਖਦੀਆਂ, ਤੁਸ ਵੀ ਦਿਖਾਉਂਦੀਆਂ, ਸਾਫ ਕਰਕੇ ਅੰਦਰੋਂ, ਬਾਹਰੋਂ ਚਾਟੀ ਮੈਂ ਹੀ ਹੁੰਦੀ। ਸਾਡਾ ਸਾਰਾ ਜ਼ੋਰ ਬਾਹਰ ਧੋਣ ਚ, ਚਾਟੀ ਨੂੰ ਇਸ ਜਿਸਮ ਨੂੰ ਅੰਦਰੋਂ ਨਹੀਂ ਧੋਂਦੇ।
ਤੇ ਬਾਬਾ ਨਾਨਕ ਕਹਿੰਦਾ ਦੁੱਧ ਜਿਹੜਾ ਰੱਬ ਦਾ ਦੁੱਧ ਆ ਉਹ ਤਾਂ ਇਹ ਜੰਮਣਾ ਨਹੀਂ ਤੇ ਫਿੱਟ ਜਾਊਗਾ, ਅੰਦਰੋਂ ਚਾਟੀ ਧੋਵੋ।
ਉਹ ਚਾਟੀ ਦਾ ਧੋਣਾ ਕੀ ਹੈ, ਉਹ ਹੈ
ਮਹਾਰਾਜ ਦਾ
ਉਸ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਹੈ। ਉਹਦੀ ਰਹਾਉ ਦੀ ਤੋਂ ਕਹਿ ਜਪ ਹੋ ਤਾਂ ਏਕੋ ਨਾਮਾ, ਨਾਮ ਕਿੱਦਾਂ ਜਪਣਾ ਹੈ, ਬਾਬਾ ਨਾਨਕ ਸਭ ਕੁਝ ਦੱਸ ਰਿਹਾ ਹੈ। ਅਸੀਂ ਫਿਰ ਠੇਡੇ ਖਾਂਦੇ ਹਾਂ ਵੀ ਕਿੱਦਾਂ ਜਪਣਾ, ਔਰ ਸਟੇਜਾਂ ਤੇ ਟਾਰਾ ਮਾਰਨਗੇ ਨਾਮ ਜਪੋ ਜੀ, ਕਥਾ ਵਾਲੇ ਵੀ ਨਾਮ ਦੱਸਦਾ ਕੋਈ ਨੀ ਵੀ ਨਾਮ ਜਪਣਾ ਕਿੱਦਾਂ। ਬਾਣੀ ਜੀ ਕੀ ਬਾਬੇ ਨਾਨਕ ਨੇ ਕੀ ਕੋਈ ਬਲੈਕ ਦਾ ਮਾਲ ਹੈ ਜਿਹੜੇ ਚੋਰੀ ਦਾ ਛੁਪਾ ਕੇ ਰੱਖਿਆ, ਬਾਣੀ ਬਾਣੀ ਚ ਇੰਨਾ ਸਪਸ਼ਟ ਹੈ ਵੀ ਕਿੱਦਾਂ ਜਪਣਾ ਹੈ, ਬਾਬੇ ਨਾਨਕ ਨੇ ਕਿੱਦਾਂ ਜਪਿਆ ਹੈ। ਅਸੀਂ ਉਹ ਸ਼ਬਦ ਲਈ ਆ ਰਹੇ ਹਾਂ, ਸਾਰੇ ਕਹਿ ਦੇਣਗੇ ਸਿੱਖੀ ਜੀ ਜੀ ਨਾਮ ਜਪੋ ਜੀ, ਨਾਮ ਜਪਣਾ ਦੱਸਦਾ ਕੋਈ ਨੀ ਵੀ ਨਾਮ ਜਪਣਾ ਕਿੱਦਾਂ। ਇਹੋ ਅਸੀਂ ਜਦੋਂ ਐਲੇ ਲਾਸ ਏਂਜਲਸ ਅਸੀਂ ਇਹ ਸਾਰੀ ਚੀਜ਼ ਖੋਲਣ ਲੱਗੇ, ਉਹ ਸਾਰੇ ਲੋਕ ਕਹਿੰਦੇ ਵਾਕਈ ਸਾਰੇ ਸਟੇਜਾਂ ਤੇ ਆਣ ਕੇ ਨਾਮ ਨਾਮ ਦਾ ਰੌਲਾ ਪਾ ਜਾਣਗੇ ਵੀ ਜੀ ਨਾਮ ਜਪੋ, ਸੰਤ ਵੀ ਆ ਜਾਣ, ਦੱਸਦਾ ਕੋਈ ਨੀ ਵੀ ਬਾਬੇ ਨਾਨਕ ਨੇ ਕਿੱਦਾਂ ਜਪਿਆ ਸੀ। ਬਾਣੀ ਦੇ ਸ਼ਬਦਾਂ ਰਾਹੀਂ ਸਾਨੂੰ ਕੋਈ ਨੀ ਦੱਸਦਾ।
ਤੋ ਅਸੀਂ ਫਿਰ ਉਦੋਂ ਤੋਂ ਖੋਲਣ ਲੱਗੇ, ਜਪੋ ਤਾਂ ਏਕੋ ਨਾਮਾ ਅਵਨ ਨਰਾਫਲ ਕਾਮਾ। ਉਹ ਮਹਾਰਾਜ ਕਹਿੰਦੇ ਭਾਂਡਾ ਧੋਏ
ਵੈਸੇ, ਜਦੋਂ ਮਨ ਬੈਠ ਜਾਂਦਾ ਹੈ ਭਾਂਡਾ ਅੰਦਰਲਾ ਧੋਤਾ ਜਾਂਦਾ ਹੈ। ਮਨ ਗੰਦਾ ਹੁੰਦਾ ਹੀ ਤਦੇ ਹੈ ਜਦੋਂ ਇਹ ਵਾਈਬਰੇਟ ਕਰਦਾ ਹੈ ਜਾਂ ਅੰਦਰ ਬਾਹਰ ਆਉਂਦਾ ਜਾਂਦਾ ਹੈ, ਇਹ ਨਿਰਮਲ ਨਹੀਂ ਰਹਿੰਦਾ। ਪਾਣੀ ਇੱਕ ਤਲਾਹ ਦਾ ਜਿੰਨੀ ਚਿਕਰ ਹਿੱਲਦਾ ਹੈ ਉਹਦੇ ਚ ਬਾਹਰਲੇ ਦਰਖਤਾਂ ਦਾ ਪਰਛਾਵਾਂ ਨਹੀਂ ਆਉਣਾ। ਜਦੋਂ ਉਹਦੀਆਂ ਲਹਿਰਾਂ ਉਹ ਹਿੱਲਣੋ ਬੰਦ ਹੋ ਜਾਂਦਾ, ਅਡੋਲ ਹੋ ਜਾਂਦਾ, ਸਾਰੇ ਦਰਖਤ ਉਹਦੇ ਚ ਆ ਜਾਂਦੇ ਜਿਹੜੇ ਬਾਹਰ ਖੜੇ ਹੁੰਦੇ ਪਰਛਾਵੇਂ ਚ, ਔਰ ਜਦੋਂ ਕੋਈ ਢੀਮ ਮਾਰਦੇ ਫੇਰ ਉਸ ਚ ਉਹ ਫਿਰ ਸਾਰੇ ਪਰਛਾਵੇਂ ਗਾਇਬ ਹੋ ਜਾਂਦੇ, ਸਭ ਕੁਛ ਗਾਇਬ ਹੋ ਜਾਂਦਾ। ਇਸ ਤਰ੍ਹਾਂ ਸਾਡਾ ਮਨ ਕਦੀ ਖੜੋਂਦਾ ਨਹੀਂ ਹੈ। ਜਿਹੜਾ ਮਨ ਕਹਿੰਦੇ ਆ ਵੀ ਅੰਦਰੋਂ ਧੋਣਾ ਤਾਂ ਹੈ ਵੈਸੇ, ਮਨ ਬੈਠ ਜਾਏ ਜਿੱਥੇ ਵੈਸੇ, ਇਹੋ ਆਇਆ ਫਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਤੂੰ ਆਪਣਾ ਮਨ ਬਿਠਾਲ ਫਿਰ ਕਰੇ ਬੈਸੋ ਹਰਜਨ ਪਿਆਰੇ। ਅਸੀਂ ਥਰਕਰ ਬੈਸੋ ਹਰਜਨ ਪਿਆਰ ਸ਼ਬਦ ਪੜੀ ਜਾਂਦੇ, ਬੜੇ ਬਰੀਕ ਹੈ। ਬੈਸਣਾ ਹੈ ਜਿਹੜਾ ਮਨ ਦਾ ਬੈਠਣਾ ਹੈ, ਇਹਦੇ ਨਾਲ ਹੀ ਤੇਰਾ ਅੰਦਰ ਨਿਰਮਲ ਹੋਣਾ ਹੈ। ਹਿੱਲਦਾ ਮਨ ਕਦੀ ਸਾਫ਼ ਨਹੀਂ ਹੁੰਦਾ। ਜਿਹਦਾ ਮਨ ਸ਼ਾਂਤ ਅਸ਼ਾਂਤ ਰਹਿ ਉਹ ਕਦੀ ਨੀ ਰੱਬ ਨੂੰ ਪਾ ਸਕਦਾ। ਇਸ ਕਰਕੇ ਮਨ ਦਾ ਟਿਕਾ, ਮਨ ਦੀਆਂ ਅੰਦਰਲੀਆਂ ਲਹਿਰਾਂ, ਜਿਚਰ ਇਹ ਮਨ ਲਹਿਰੀ ਵਿਚ ਹੈ ਤਿਚਰ ਹਉਮੈ ਬਹੁਤ ਹੰਕਾਰ, ਸੇਵਾ ਥਾਂ ਨ ਪਵੇ ਤਿਸਦੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋ ਆਖਿਓ ਜੋ ਸਿਰ ਧਰੇ ਉਤਾਰ। ਸਿਰ ਉਤਾਰਨਾ ਈਡੀਅਮ ਹੈ, ਸਿਰ ਉਤਾਰਨ ਦਾ ਮਤਲਬ ਆਪਣੀਆਂ ਵਿਚਾਰਾਂ ਬੰਦ ਕਰਾਂ। ਇੰਟੈਲੈਕਚੁਅਲਿਜ਼ਮ ਆ ਜਿਹੜਾ ਤੂੰ ਦਿਮਾਗ ਨਾ ਉਕਤਬਾਜ਼ੀ ਕਰਦਾ ਹੈ ਨਾ, ਅੱਜ ਸੋਚਦਾ ਹੈ ਹੋਰ ਕਈ ਕੁਛ, ਤੂੰ ਇਹ ਸੋਚਾਂ ਬੰਦ ਕਰ ਦੇ। ਕੋਈ ਵੀ ਮਨ ਚ ਸੋਚ ਨਾ ਉੱਠਦੇ, ਜਿੱਦਾਂ ਗੁਰੂ ਕਹਿੰਦਾ ਉਦਾਂ ਨਾਮ ਜਪ, ਤੋ ਲਹਿਰਾਂ ਉੱਠਦੀਆਂ ਰਹਿੰਦੀਆਂ, ਇਹਨਾਂ ਨੂੰ ਵਿਚਾਰ ਕਹਿੰਦੇ ਆ, ਇਹਨਾਂ ਨੂੰ ਚਿੱਤ ਕਹਿੰਦੇ ਆ। ਇਸ ਕਰਕੇ ਜਿਹੜਾ ਮਨ ਦਾ ਬੈਠ ਜਾਣਾ ਹੈ ਉਹ ਹੈ ਇਹਦੀਆਂ ਅੰਦਰੋਂ ਲਹਿਰਾਂ ਖਤਮ ਹੋ ਜਾਂਦੀਆਂ, ਇਹ ਬਾਹਰ ਜਾਣੋ ਬੰਦ ਹੋ ਜਾਂਦਾ, ਅਡੋਲ ਸ਼ਾਂਤ ਹੋ ਜਾਂਦਾ, ਉਹ ਭਾਂਡਾ ਧੋਤਾ ਜਾਂਦਾ। ਭਾਂਡਾ ਧੋਏ ਕੀ ਕਰੇ, ਵੈਸੇ ਧੁੱਪ ਦਿੰਦੀਆਂ ਸੀ ਬੀਬੀ ਚਾਟੀ ਨੂੰ ਵੀ ਜਰਮ ਸਾਈਡ ਹੋ ਜਾਏ, ਜਰਮ ਮਰ ਜਾਣ ਸਾਰੇ, ਉਹ ਕਹਿੰਦੀ ਤੇਰਾ ਮਨ ਬੈਠ ਗਿਆ ਇਹੋ ਧੁੱਪ ਦੇਣੀ। ਭਾਂਡਾ ਧੋਏ ਵੈਸੇ, ਵੈਸੇ ਇੱਕ ਲਫ਼ਜ਼ ਪਾ ਗਏ ਬਾਬਾ ਨੇ, ਇਸੇ ਕਰਕੇ ਇਹਨਾਂ ਦੇ ਉੱਚ ਹੱਦੀ ਵਹਿਣ। ਜੋ ਮਹੱਲੇ ਮਹੱਲੇ ਬਾਬਤ ਲਿਖਦੇ ਨੇ ਵੀ ਨਾਨਕ ਈਸ਼ਰ ਜਗਨਨਾਥ, ਕਹਿੰਦਾ ਤੇ ਈਸ਼ਰ ਵੱਡਾ ਭਾਰਾ ਦੇਵਤਾ ਹੈ ਸਾਰਾ, ਜਿਹੜਾ ਨਾਨਕ ਸੀ ਏਡਾ ਵੱਡਾ ਸੀ, ਉੱਚ ਹੱਦੀ ਵਹਿਣ ਫਿਰ ਕਿਉਂ, ਹੱਦਾਂ ਹੀ ਟੱਪ ਗਏ ਉਹਦੇ ਸ਼ਬਦ, ਕੋਈ ਪਾ ਹੀ ਨਹੀਂ ਸਕਦਾ ਸ਼ਬਦਾਂ ਦੀ ਹੱਦ। ਉਹਨਾਂ ਦੇ ਸ਼ਬਦ ਖੋਲਣ ਲਈ ਹੀ ਸਾਰੇ ਮਹੱਲਿਆਂ ਨਾਲ ਸ਼ਬਦ ਲਿਖੇ ਨੇ, ਤੇ ਉਹਨਾਂ ਨੂੰ ਕੋਈ ਸ਼ੌਕ ਨਹੀਂ ਸੀ ਸ਼ਬਦ ਲਿਖਣ ਦਾ। ਬਾਬੇ ਨਾਨਕ ਦੇ ਵਹਿਣ ਇੰਨੀ ਉੱਚੀ ਹੈ, ਉਹਨਾਂ ਨੂੰ ਖੋਲਣ ਲਈ ਹੀ ਜ਼ੋਰ ਲਾਇਆ ਸਾਰੇ ਮਹੱਲਿਆਂ ਨੇ, ਔਰ ਆਪ ਜਨ ਨਾਨਕ ਦੇ ਦਾਸ ਬਣੇ ਸਾਰੇ। ਤੋ ਭਾਂਡਾ ਧੋਏ ਵੈਸੇ, ਵੈਸੇ ਇੱਕ ਲਫ਼ਜ਼ ਆ ਗਿਆ ਕਿ ਹੋਈ ਹੈ ਥਿਰ ਕਰ ਵੈਸੋ ਹਰਜਨ ਪਿਆਰੇ, ਆਪਣੇ ਮਨ ਨੂੰ ਥਿਰ ਕਰ, ਥਿਰ ਰਹੋ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਬਾਬਾ ਨਾਨਕ ਮਨ ਰੇ ਥਿਰ ਰਹੋ। ਇਸ ਕਰਕੇ ਜਿਹੜਾ ਬੈਸਣਾ ਹੈ, ਇੱਥੇ ਅਸੀਂ ਲਫ਼ਜ਼ ਉਸੇ ਦਾ ਖੋਲਣਾ ਹੈ, ਇੱਥੇ ਆਇਆ ਹੈ ਸਿੱਖੜਾ, ਸਿੱਖੜਾ ਕੋਈ ਲਫ਼ਜ਼ ਨਹੀਂ ਹੈ, ਇਹ ਮਨ ਦਾ ਹੀ ਖੜਾ ਹੋਣਾ ਲਿਖਿਆ ਸੇ ਖੜਾ, ਜੋ ਗੁਰਦੇ ਉਸ ਅਕਾਲ ਪੁਰਖ ਦੇ ਅੱਗੇ ਜਿਹਨੇ ਆਪਣਾ ਮਨ ਖੜਾ ਕਰ ਲਿਆ। ਸਿੱਖੜਾ ਸਾਰੀ ਬਾਣੀ ਚ ਲਫ਼ਜ਼ ਲਿਖਿਆ ਆਇਆ, ਸਿੱਖ ਆਇਆ, ਗੁਰਸਿੱਖਾਂ ਮਨ ਵਧਾਈਆਂ ਗੁਰਸਿੱਖਾਂ, ਇਹ ਸਿੱਖੜਾ ਹੈ ਭਈ, ਜਿਹੜਾ ਜਿਹੜਾ ਬੰਦਾ ਇਹਦਾ ਮਨ ਖੜੋ ਗਿਆ ਨਾ ਉਹਦੇ ਪੈਰੀਂ ਪੈ ਜਾ, ਜੋ ਦਿਸੇ ਗੁਰ ਸੇ ਖੜਾ, ਗੁਰ ਸਾਡਾ ਅਕਾਲ ਪੁਰਖ ਹੈ, ਜਿਹਦਾ ਰੱਬ ਅੱਗੇ ਮਨ ਖੜਾ ਹੋ ਗਿਆ ਹੈ, ਆਪਣੇ ਗੁਰੂ ਅੱਗੇ ਖੜਾ ਮਨ ਖੜਾ, ਬੈਸਣਾ ਖੜਾ ਹੋਣਾ ਹੈ। ਅਸੀਂ ਹੁਣੇ ਤੁਕ ਚੱਕਾਂਗੇ, ਪਹਿਲਾਂ ਤਾਂ ਅਸੀਂ ਨਿਬੇੜਿਆ ਵੀ ਸਾਧ ਸੰਗਤ ਨਹੀਂ ਹੈ, ਸੰਗਤ ਹੈ। ਸਿੱਖੜਾ ਏਦਾਂ ਹੀ ਲਫ਼ਜ਼ ਟਰਮਨੋਲੋਜੀ ਵਿਗੜੀ ਹੈ, ਜਿਹੜਾ ਸਿੱਖੜਾ ਲਫ਼ਜ਼ ਹੈ ਇਹ ਹੈ ਬੈਪਟਾਈਜ਼ ਸਿੱਖ ਦਾ, ਜਦੋਂ ਕੋਈ ਮਨ ਖੜਾ ਹੋ ਜਾਂਦਾ ਹੈ, ਮੈਨੂੰ ਉਹ
ਜੋ ਦਿਸੇ ਗੁਰ ਸੇ ਖੜਾ,
ਜਿਹਦਾ ਮਨ ਖੜਾ ਹੋ ਗਿਆ ਉਹ ਕਿੱਦਾਂ,
ਇੱਕ ਖੜੇ ਇੱਕ ਖੜੇ ਕਰੇ ਤੇਰੀ ਚਾਕਰੀ, ਇੱਕ ਖੜੇ
ਇੱਕੇ ਖੜੇ, ਇੱਕ ਦੇ ਅੱਗੇ ਮਨ ਖੜਾ ਕਰ ਦੇਣਾ, ਐਨ ਠਰਾ ਦੇਣਾ,
ਇੱਕੇ ਖੜੇ ਇੱਕ ਖੜੇ ਕਰੇ ਤੇਰੀ ਚਾਕਰੀ, ਦਿਨ ਨਾਵੇਂ ਹੋਰ ਨਾ ਪਾਇਆ, ਦਿਨ ਨਾਵੇਂ ਹੋਰ ਨਾ ਪਾਇਆ, ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰੇ ਲਾਇਆ, ਇੱਕ ਸੱਚੀ ਕਾਰੇ ਲਾਇਆ, ਇੱਕੇ ਖੜੇ।
ਮਨ ਨੂੰ ਖੜਾ ਕਰਕੇ ਉਹਦੀ ਨੌਕਰੀ ਕਰਦੇ, ਇਹ ਨੀ ਵੀ ਖੜਾ ਹੋ ਕੇ, ਇਸੇ ਵੀ ਲਿਖਾਰੀ ਨੂੰ ਜਿਹਨੇ ਲਿਖਿਆ ਹੈ ਉਹ ਗੋਂਦਵਾਲ ਦੇ ਵਿਚ ਕਿੱਲੀ ਰੱਖ ਦਿੱਤੀ ਇਹਨਾਂ ਨਾਲ ਪੁਜਾਰੀਆਂ ਨਾਲ ਅੱਡਾ ਕਾਇਮ ਕਰ ਲਈ, ਜਿੱਦਾਂ ਅਸੀਂ ਪਿੱਛੇ ਕਹਾਣੀ ਗੁਰੂ ਅਮਰਦਾਸ ਸਾਹਿਬ ਦੀ ਫੇਲ ਕੀਤੀ ਸੀ ਵੀ ਉਹਨਾਂ ਨਾਲ 12 ਸਾਲ ਗਾਗਰ ਨਹੀਂ ਢੋਏ ਸੀ, ਤੇ ਆਪ ਲਿਖਦੇ ਨੇ ਤਨ ਧੋਤੇ ਮਨ ਅੱਛਾ ਨਾ ਹੋਏ ਸੀ, ਮਨ ਮੈਲਾ ਸਭ ਕੁਛ ਮੈਲਾ, ਉਹ ਕਿੱਦਾਂ ਕਹਿ ਸਕਦੇ ਆਪ ਧੋਂਦੇ ਹੋਣ ਜਾਂ ਗੁਰੂ ਦਾ ਵੀ ਤਨ ਧੋਂਦੇ ਹੋਣੇ, ਤਨ ਧੋਤੇ ਮਨ ਅੱਛਾ ਨਾ, ਗੁਰੂ ਅਮਰਦਾਸ ਸਾਹਿਬ ਤੇ ਸੇਵਾ ਜੀ ਬੜੀ 12 ਸਾਲ ਉਹਨਾਂ ਨੇ ਕੀਤੀ। ਮਹਾਰਾਜ ਕਹਿੰਦੇ ਆ ਵੀ ਹਰ ਕੀ ਤੁਮ ਸੇਵਾ ਕਰੋ, ਮਹੱਲਾ ਤੀਜਾ, ਹਰ ਕੀ ਤੂੰ ਸੇਵਾ ਕਰੋ, ਦੂਜੀ ਸੇਵਾ ਨਾ ਕਰਿਓ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਓ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਮਾਲੀ ਤੀ ਜੀ ਨਾ ਕਿੱਦਾਂ ਕਹਿ ਸਕਦੇ ਤੇ ਆਪਣੇ ਗੁਰੂ ਦੀ ਸੇਵਾ ਕਥਾ ਕਰਨ ਵਾਲੇ ਮਸਕੀਨ ਨੂੰ ਸਾਰੇ ਜੀ ਗੁਰੂ ਮਸਕੀਨ ਦੀ ਕਹਿੰਦੀ ਜੀ ਆ ਗੁਰੂ ਅਮਰਦਾਸ ਸਾਹਿਬ ਚ ਗੁਰੂ ਦੀ ਭਗਤੀ ਗੁਰੂ ਸੇਵਾ ਡੁੱਲ ਡੁੱਲ ਪੈਂਦੀ। ਉਹ ਗੁਰੂ ਸੇਵਾ ਸਮਝਦੇ ਲੋਕ ਕੀ ਕਹਿ ਰਹੇ, ਉਹ ਗੁਰੂ ਕਹਿ ਰਿਹਾ। ਤੁਸੀਂ ਕਹਿੰਦੇ ਗਾਗਰ ਪਾਣੀ ਨਾ ਭਰ ਕੇ ਆਪ ਉਹਨਾਂ ਨੂੰ ਨਲਾਉਂਦੇ ਸੀ ਜਾ ਕੇ ਸਾਰੇ, ਔਰ ਉਹ ਤੇ ਕਹਿ ਰਹੇ ਤਨ ਧੋਤੇ ਮਨ ਅੱਛਾ ਨਾ ਹੋਏ ਸੀ, ਮਨ ਮੈਲਾ ਸਭ ਕੁਛ ਮੈਲਾ। ਉਹ ਸੇਵਾ ਲਈ ਵੀ ਉਹ ਕਹਿ ਰਹੇ ਨੇ ਹਰ ਕੀ ਤੂੰ ਸੇਵਾ ਕਰੋ, ਦੂਜੀ ਸੇਵਾ ਨਾ ਕਰਿਓ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਐ, ਦੂਜੀ ਕੋਈ ਵੀ ਗੁਰੂ ਘਰ ਦੀ ਸੇਵਾ ਜਿਹੜੀ ਅਸੀਂ ਕਰਦੇ ਹਾਂ ਜਾ ਕੇ, ਦੂਜੀ ਸੇਵਾ ਜਨਮ ਬਿਰਥ ਜਾਏਗੀ। ਸੇਵਾ ਕੀ ਹੈ? ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਇਸ ਕਰਕੇ ਐਡੀ ਮਿਸ ਗਾਈਡੈਂਸ ਹੋ ਰਹੀ ਹੈ ਸਾਨੂੰ, ਅਸੀਂ ਸ਼ਬਦਾਂ ਰਾਹੀਂ ਉਹ ਗਿਆਨ ਰਾਹੀਂ ਠੀਕ ਕਰਨੀ ਹੈ। ਖੜਾ ਸਿੱਖੜਾ ਲਫ਼ਜ਼ ਨਹੀਂ ਹੈ, ਜਿਹੜਾ ਇੱਕ ਖੜੇ ਇੱਕੇ ਖੜੇ ਇੱਕ ਰੱਬ ਦੇ ਅੱਗੇ ਮਨ ਆਪਣਾ ਖੜਾ ਕਰ ਦਿੰਦੇ ਹੈ। ਮਨ ਦਾ ਖੜਾ ਹੋਣਾ ਕੀ ਹੈ? ਸਿੱਧਾ ਨਾ ਪੁੱਛਿਆ, ਸੁਣ ਸਵਾਮੀ ਅਰਦਾਸ ਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਤੀ ਉੱਤਰ ਦੀਜੀਏ, ਕਿਉਂ ਪਾਈਏ ਗੁਰਦੁਆਰੋ। ਲਓ ਹੁਣ ਗੁਰਦੁਆਰਾ ਸਾਫ਼ ਹੋਣ ਲੱਗਾ, ਮਹੱਲਾ ਪਹਿਲੇ ਰਾਹੀਂ ਸਿੱਧ ਗੋਸ਼ਟ ਚ। ਸਿੱਧਾਂ ਨੂੰ ਕਹਿੰਦੇ ਉਹ ਜੋ ਬਾਬਾ ਨਾਨਕ ਗੁਰਦੁਆਰਾ ਕਹਿੰਦਾ ਸੀ ਉਹ ਮੰਨੀਏ ਕਿ ਤੁਹਾਡੇ ਬਾਹਰ ਲਿਆ ਜੋ ਗੁਰਦੁਆਰੇ ਬਣਾਈ ਜਾਂਦੇ। ਬਾਬਾ ਨਾਨਕ ਕਹਿੰਦਾ ਉਹਨੂੰ ਪਹਿਲਾਂ ਸਿੱਧ ਪੁੱਛਦੇ, ਸੁਣ ਸਵਾਮੀ ਅਰਦਾਸ ਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੇ। ਜਿੱਦਾਂ ਕਹਿੰਦੇ ਇਫ ਯੂ ਪਲੀਜ਼ ਡੋਂਟ ਮਾਇੰਡ, ਰੋਸ ਨਾ ਕੀਜੇ ਉੱਤਰ ਦੀਜੇ, ਕਿਉਂ ਪਾਈਏ ਗੁਰਦੁਆਰਾ। ਤੂੰ ਕਹਿੰਦਾ ਗੁਰੂ ਹੈ ਮੇਰਾ ਸ਼ਬਦ, ਤੇ ਉਹਦਾ ਗੁਰਦੁਆਰਾ ਫਿਰ ਕਿੱਥੇ ਹੋਇਆ? ਉਹ ਕਹਿੰਦੇ ਇਹ ਮਨ ਚਲ ਤੋਂ ਸੱਚ ਘਰ ਬੈਸੇ ਆ ਗਿਆ ਬੈਠਣਾ, ਇਹ ਮਨ ਚਲ ਤੋਂ ਚੱਲ ਰਿਹਾ ਅੰਦਰ ਬਾਹਰ ਜਾ ਰਿਹਾ, ਖੜੋਂਦਾ ਨੀ ਆ ਘੜੀ ਦੇ ਪੈਂਡੂਲੋ ਮੰਗੋ। ਕਹਿੰਦਾ ਇਹ ਮਨ ਚਲ ਤੋਂ ਸੱਚ ਘਰ ਬੈਸੇ, ਨਾਨਕ ਨਾਮ ਆਧਾਰੋ ਆਪੇ ਮੇਲ ਮਲਾਏ ਕਰਤਾ ਲਾਗੇ ਸਾਚ ਪਿਆਰੋ। ਉਹ ਸਾਚ ਪਿਆਰੋ ਹੈ ਸ਼ਬਦ ਧਰੋ ਪਿਆਰੋ, ਰਾਮ ਕਲੀ ਨੰਦ। ਤੋ ਜਿਹੜਾ ਮਨ ਦਾ ਖੜਾ ਹੋਣਾ, ਬਾਬਾ ਨਾਨਕ ਕਹਿੰਦਾ ਜਿੱਥੇ ਮੇਰਾ ਮਨ ਖੜਾ ਹੋ ਜਾਂਦਾ ਉਥੇ ਮੇਰਾ ਦਸਮ ਦੁਆਰ ਖੁੱਲ ਜਾਂਦਾ ਹੈ, ਉਹ ਮੇਰਾ ਗੁਰਦੁਆਰਾ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਕਰ ਮਾਹੀ ਵੀਓ, ਤੇ ਗੁਰ ਘਰ ਹੀ ਮਾਹੀ ਦਿਖਾਇਆ ਥਾ, ਬਾਹਰ ਢੂੰਡਣ ਤੇ ਛੂਟ ਪਰੇ। ਤੇ ਉਹ ਹੈ ਅਨਹਦ ਸ਼ਬਦ ਦਸਵੇਂ ਦੁਆਰ ਵੱਜਿਓ। ਤੋ ਇਹ ਜਿਹੜਾ ਮਨ ਦਾ ਜਦੋਂ ਖੜਾ ਹੋ ਜਾਣਾ ਹੈ ਇਹਦੇ ਚ ਅਥਾਹ ਤਾਕਤ ਆ ਜਾਂਦੀ। ਜਿੰਨੇ ਮਨ ਖੜਾ ਉਸ ਵੇਲੇ ਰਿੱਧੀ ਸਿੱਧੀ ਆ ਜਾਂਦੀ ਹੈ, ਉਸੇ ਵੇਲੇ ਪਹਿਲੀਆਂ ਸਟੇਜਾਂ ਆਉਂਦੀਆਂ। ਪਰ ਰਿਦਸੇ ਦਾਵਰਾ ਸਾਧ, ਅਸੀਂ ਮਨ ਦਾ ਖੜਾ ਹੋਣਾ ਦੱਸਦੇ ਹਾਂ ਵੀ ਜਿਹੜਾ ਮਨ ਨੂੰ ਖੜਾ ਕਰਨਾ ਸਿੱਖ ਗਿਆ ਉਹਨੂੰ ਬੈਸਣਾ ਗਿਆ, ਫਿਰ ਘਰ ਬੈਸੋ ਹਰਜਨ ਪਿਆਰੇ, ਔਰ ਭਾਂਡਾ ਧੋਏ ਬੈਸੇ ਧੂਪ ਦੇਵੋ ਤੋ ਦੁੱਧੇ ਕੋ ਜਾਓ, ਦੁੱਧ ਕਰਮ ਫੁਨੇ ਸੁਰਤ ਸਮਾਇਣ ਹੋਏ ਨਰਾਸ ਜਮਾਵੋ, ਜਪ ਹੋ ਤਾਂ ਇਕੋ ਨਾਮਾ ਆਵਣ ਨਰਾ ਫੁਲਕਾਮਾ। ਅਸੀਂ ਹੁਣ ਬੈਸਣ ਤੇ ਆ ਰਹੇ ਹਾਂ ਖੜੇ ਮਨ ਨੂੰ ਖੜਾ ਕਰਨ ਲਈ। ਤੋ ਜਿੱਥੇ ਬਾਬੇ ਦਾ ਮਨ ਖੜਾ ਹੋ ਜਾਂਦਾ ਕਹਿੰਦਾ ਮੇਰਾ ਅੰਦਰ ਹੀ ਉੱਥੇ ਗੁਰਦੁਆਰਾ ਹੈ ਖੜਾ। ਇਸੇ ਕਰਕੇ ਅਸੀਂ ਆਹ ਤੁਕ ਲਈ ਹੈ ਇੱਕੇ ਖੜੇ, ਇੱਕੇ ਦੇ ਅੱਗੇ ਖੜਾ ਮਨ ਕਰ ਲਏ।
ਇੱਕੇ ਖੜੇ ਕਰੇ ਤੇਰੀ ਚਾਕਰੀ,
ਇਹਨਾਂ ਨਾ ਗੋਂਦਵਾਲ ਅੱਡਾ ਕਾਇਮ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਦਾ, ਔਰ ਜਿੱਥੇ ਪਹਿਲਾਂ ਉਹ ਖੰਡੂਰ ਉਥੇ ਇਕ ਬੁਰਜੀ ਬਣਾਈ ਹੈ ਜੀ, ਇੱਥੇ ਆਣ ਕੇ ਗਾਗਰ ਰੱਖ ਕੇ ਤੇ ਪਿੱਛੇ ਨੂੰ ਪਿੱਠ ਦੇਣ ਲੱਗੇ ਅਰਦਾਸ ਕਰ ਦਿੰਦੇ ਸੀ, ਫੇਰ ਥੱਲੇ ਵਿਆਹ ਜਾ ਕੇ ਪਾਣੀ ਦੀ ਗਾਗਰ ਭਰ ਕੇ। ਕਦੀ ਕੋਈ ਲੌਜਿਕ ਹੈ ਵੀ ਇੱਕ ਬੁੱਢਾ ਬੰਦਾ 63 ਸਾਲ ਦਾ ਇੱਕ ਨੌਜਵਾਨ ਮੁੰਡੇ ਨੂੰ ਨਲਾਈ ਜਾਏ? ਉਹ ਮਖੌਲ ਉਡਾਇਆ ਉਸ ਵਿਚਾਰੇ ਦਾ ਐਡਾ ਵੱਡਾ, ਉਹਦੇ ਸ਼ਬਦ ਔਰ ਸਾਰੇ ਰਿਜੈਕਟ ਕਰਦੇ ਸੀ। ਇੱਕ ਤੇ ਸੀ ਉਹ ਪਾਣੀ ਜਦੋਂ ਦੀ 4-5 ਸਾਲ ਦੀ ਫੇਲ ਕੀਤੀ ਹੈ, ਕੋਈ ਕੁਛ ਪਤਾ ਨੀ। ਹੁਣ ਪੁਜਾਰੀਆਂ ਨੇ ਅੱਡੇ ਕਾਇਮ ਕਰ ਲਈਏ, ਕਹਾਣੀਆਂ ਬਣਾਈਆਂ। ਇੱਕ ਹੋਰ ਉੱਥੇ ਗੋਂਦਵਾਲ ਬਣਾਈਆਂ ਕਿੱਲੀ, ਕਿਤੇ ਜਾ ਕੇ ਦੇਖੋ ਕਿ ਜੀ ਬਾਬਾ ਅਮਰਦਾਸ ਸਾਹਿਬ ਜੀ ਬੁੱਢੇ ਬੜੇ ਸੀ ਤੇ ਉਹ ਕਦੀ ਆਪਣੇ ਕੇਸ ਬੰਨ ਦਿੰਦੇ ਸੀ ਕਿੱਲੀ ਨਾ, ਸਾਰੀ ਰਾਤ ਭਜਨ ਕਰਦੇ ਸੀ ਤੇ ਜਦੋਂ ਕਿਤੇ ਊਂਘ ਆਉਂਦੀ ਸੀ ਤੇ ਉਹਨਾਂ ਨੂੰ ਫਿਰ ਜਾਗ ਆਉਂਦੀ, ਜਿੱਦਾਂ ਉਹ ਹੱਥ ਯੋਗ ਕਰਨ ਡਏ ਸੀ, ਔਰ ਫਿਰ ਉਹ ਕਿੱਲੀ ਨੂੰ ਫੜ ਕੇ ਖੜੇ ਰਹਿੰਦੇ ਸੀ। ਪੁਰਾਣੇ ਚ ਕਿੱਲੀ ਹੈ ਜਿਹਨੂੰ ਪੂਜਦੇ ਜਾ ਕੇ ਮਾਰ, ਹਾਂ ਬਾਬਾ ਜੀ ਇੱਥੇ ਬੰਦੇ, ਔਰ ਉਹ ਉਹੀ ਸ਼ਬਦ ਦੇ ਰਿਹਾ ਵੀ ਮੈਂ ਕਿੱਲੀ ਨਾਲ ਖੜਾ ਨੀ ਹੁੰਦਾ, ਮੈਂ ਤੇ ਇੱਕੇ ਖੜੇ
ਇੱਕ ਖੜੇ ਕਰੇ ਤੇਰੀ ਚਾਕਰੀ
ਬਿਨ ਨਾਵੇਂ ਹੋ ਨਾ ਪਾਇਆ ਬਿਨ ਨਾਵੇਂ ਹੋ ਨਾ ਪਾਇਆ
ਹੋਰ ਕਾਰ ਹੋਰ ਕਾਰ ਬੇਕਾਰ ਹੈ
ਇੱਕ ਸੱਚੀ ਕਾਰੇ ਲਾਇਆ ਇੱਕ ਸੱਚੀ ਕਾਰੇ ਲਾਇਆ ਇੱਕੇ ਖੜੇ ਇਹੋ ਜਿਹਾ ਜਿਹੜਾ ਕੋਈ ਸਿੱਖ ਜਿਹਦਾ ਮਨ ਖੜਾ ਹੋ ਜਾਏ ਉਹਦੇ ਲਈ ਲਿਖਿਆ
ਜੋ ਦਿਸੇ ਗੁਰ ਸੇ ਖੜਾ ਜੋ ਦਿਸੇ ਗੁਰ ਸੇ ਖੜਾ
ਤਿਸ ਸੱਸੇ ਦੇ ਥੱਲੇ ਔਂਕੜ ਦੇ ਗਏ ਹੁਣ ਇੱਥੇ ਗ੍ਰੈਮਰਾਂ ਵਾਲੇ ਆਪਣੀਆਂ ਕੁੱਟੀ ਜਾਂਦੇ ਆ ਜੀ ਇਹ ਜਿਹੜਾ ਔਂਕੜ ਹੈ ਸਿੰਗਲਰ ਤੇ ਪਲੂਰਲ ਬਣਾਉਂਦਾ ਹੈ ਉਹ ਇਹ ਕਿਸੇ ਗ੍ਰੈਮਰ ਦੀ ਪਕੜ ਚ ਨਹੀਂ ਹੈ ਸ਼ਬਦ ਤਿਸ ਹਾਈਲਾਈਟ ਕੀਤਾ ਵੀ ਉਸ ਗੁਰਸਿੱਖ ਦੇ
ਤਿਸ ਜੋ ਦਿਸੇ ਗੁਰ ਸੇ ਖੜਾ ਜੋ ਦਿਸੇ ਗੁਰ ਸੇ ਖੜਾ ਤਿਸ ਨਿਵੇ ਨਿਵੇ ਲਾਗੋ ਪਾਏ ਜੀਓ
ਇਹੋ ਜਿਹੇ ਗੁਰਸਿੱਖ ਨਾਲ ਮੈਂ ਸਾਂਝ ਕਰਾਂ
ਆਖਾਂ ਬਿਰਥਾ ਜੀਆ ਕੀ ਗੁਰ ਸੱਜਣ ਦੇ ਮਿਲਾਏ ਜੀਓ
ਦਰਸ਼ਨ ਕਰੋ ਗੁਰ ਦੇ ਰਾਰੇ ਨੂੰ ਔਂਕੜ ਹੈ ਇਹੋ ਚੀਜ਼ ਅਸੀਂ ਸਾਹਮਣੇ ਸਾਰੇ ਸ਼ਬਦ ਦਿੱਤੇ ਇਸੇ ਕਰਕੇ
ਗੁਰ ਦੇ ਰਾਰੇ ਨੂੰ ਔਂਕੜ ਗੁਰੂ ਨਾਨਕ ਨਹੀਂ ਹੈ ਇੱਥੇ ਰਾਰੇ ਨੂੰ ਔਂਕੜ ਆ ਜੇ ਜਪਦਾ ਉਹ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਇਹ ਗੁਰ ਉਹ ਹੈ ਜੋ ਗੁਰੂ ਨਾਨਕ ਦਾ ਗੁਰ ਸੀ ਉਹ ਹੈ ਉਦੇਸ਼ ਨਹੀਂ ਹੈ ਬਾਬਾ ਨਾਨਕ ਕਹਿੰਦਾ ਤਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸਾਡਾ ਗੁਰ ਪਰਮਾਤਮਾ ਆਪ ਹੈ ਤੇ ਇਹ ਗੁਰ ਉਹੀ ਹੈ ਸੱਜਣ ਵੀ ਉਹੀ ਹੈ ਸੱਜਣ ਅਸਲ ਚ ਸਾਰੀ ਬਾਣੀ ਚ ਸਤਿਗੁਰ ਨੂੰ ਕਿਹਾ ਹੈ ਜਿਹੜਾ ਉਹਦਾ ਰੱਬ ਦਾ ਲੈਫਟੀਨੈਂਟ ਸਰੂਪ ਆ ਸਿੱਧੇ ਜੇ ਲੇਮੈਨ ਲੈਂਗੁਏਜ ਕਹਿ ਦਈਏ ਇੱਕ ਵੱਡਾ ਰੱਬ ਹੈ ਜਿਹਦਾ ਅੰਤ ਹੀ ਕੋਈ ਨੀ ਏਕਾ ਛੋਟਾ ਰੱਬ ਹੈ ਜਿਹਨੇ ਸਭ ਕੁਛ ਕਰਨਾ ਉਹ ਸਤਿਗੁਰੂ ਦਾ ਲਫ਼ਜ਼ ਦਿੱਤਾ ਸਾਰੇ ਬ੍ਰਹਮ ਗਿਆਨ ਚ ਤੇਰਾ ਕੀਤਾ ਜਾਤੋਂ ਨਾਹੀ ਅਖੀਰ ਤੇ ਕਲੋਜ਼ ਕਰ ਦਿੱਤਾ ਸਾਰਾ ਗਿਆਨ ਸਲੋਕ ਲਾ ਕੇ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀ ਤੋਈ ਜੋਗ ਮਤਲਬ ਮੈਨੂੰ ਇੰਨਾ ਗਿਆਨ ਤੁਸੀਂ ਦੇਣ ਵਾਲਾ ਜੋਗ ਸ਼ਬਦੰ ਗਿਆਨ ਸ਼ਬਦੰ ਜੋਗ ਦਾ ਉੱਥੇ ਮਤਲਬ ਗਿਆਨ ਹੈ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਹੀ ਸਾਰਾ ਗਿਆਨ ਦਿੱਤਾ ਤੂੰ ਮਹੱਲਾ ਪੰਜਵੇਂ ਦਾ ਹੈ
ਐਡਾ ਵੱਡਾ ਮੈਂ ਐਡੀਟਿੰਗ ਕਰ ਰਿਹਾ ਇਸ ਸਾਰੇ ਗਿਆਨ ਦੀ ਤੇ ਉਹ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਤੂੰ ਜੋਗ ਤੂੰ ਗਿਆਨ ਦੇਣ ਵਾਲਾ ਹੈ ਕਿਉਂਕਿ ਗਿਆਨ ਦਾ ਸੋਮਾ ਉਹ ਹੈ ਬ੍ਰਹਮੇ ਨੂੰ ਵੀ ਜੇ ਵੇਦਾਂ ਦਾ ਗਿਆਨ ਦਿੱਤਾ ਤੇ ਰੱਬ ਨੇ ਹੀ ਦਿੱਤਾ ਹੈ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਗੁਣ ਨਾਹੀ ਆਪੇ ਤਰਸ ਪਿਓ ਸਭ ਤੋਂ ਪਹਿਲਾਂ ਤੂੰ ਮੇਰੇ ਅੰਦਰ ਉਹ ਸਤਿਗੁਰੂ ਦਾ ਵਜੂਦ ਖੜਾ ਕੀਤਾ ਜਿਹੜੀ ਮੇਰੀ ਸਭ ਤੋਂ ਵੱਡੀ ਮਿਹਰ ਹੋਈ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਗੁਣ ਆਪੇ ਤਰਸ ਪਿਓ ਤਰਸ ਪਿਆ ਮਰਮਤ ਹੋਈ ਸਤਿਗੁਰ ਸੱਜਣ ਮਿਲਿਆ ਅੱਗੇ ਸੱਜਣ ਤੋਂ ਬਾਅਦ ਫਿਰ ਨਾਨਕ ਨਾਮ ਮਿਲੇ ਤਾਂ ਜੀਵਾਂ ਉਹ ਸਤਿਗੁਰ ਸੱਜਣ ਆਣ ਕੇ ਨਾਮ ਦੜਾਏਗਾ ਸਤਿਗੁਰ ਇਹ ਨਾਮ ਨਿਧਾਨ ਦੜਾਇਆ ਉਹ ਅੰਦਰ ਆਏਗਾ ਜਦੋਂ ਪਹਿਲਾਂ ਇਹ ਦੂਜੀ ਨਾਮ ਚ ਆ ਜਾਂਦਾ ਬਹੁਤਾ ਦੂਰ ਨਹੀਂ ਹੈ ਹਰ ਦੂਜੜੀ ਨਾਮ ਸਤਿਗੁਰ ਪੁਰਖੋਂ ਲਾਇਆ ਬਲਰਾਮ ਜੀ ਇਸ ਕਰਕੇ ਨੇੜੇ ਤੋਂ ਨੇੜੇ ਹੈ ਸਤਿਗੁਰ ਅੰਦਰ ਪਹਿਲਾਂ ਖੜਾ ਹੋਏਗਾ ਉਥੋਂ ਬਾਅਦ ਰੱਬ ਆਏਗਾ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤੇ ਕਹਿ ਪੱਛ ਹੈ ਉਹ ਜਿਹੜੀ ਅੰਦਰਲੀ ਸਾਧ ਸੰਗਤ ਹੈ ਉੱਥੇ ਸਤਿਗੁਰੂ ਹੈ ਸਾਰਿਆ ਕਰਮ ਉਹਦੇ ਬਾਅਦ ਰੱਬ ਦੇ ਕਿਸੇ ਨੂੰ ਦਰਸ਼ਨ ਹੋਇਆ ਜਿਹਨੂੰ ਵੀ ਹੋਇਆ ਇਹ ਡਿਸਿਪਲਨ ਹੈ ਰੱਬ ਦੀ ਵੀ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤੇ ਕਹਿ ਪੱਛ ਹੈ ਬਾਅਦ ਚ ਦਰਸ਼ਨ ਹੋਏ ਜਿੱਥੇ ਵੀ ਸ਼ਬਦ ਆ ਜਾਏ ਉੱਥੇ ਦੇਖੋ ਪਹਿਲਾਂ ਸਤਿਗੁਰੂ ਆਏਗਾ ਫਿਰ ਰੱਬ ਦੇ ਦਰਸ਼ਨ ਇਸ ਕਰਕੇ ਉਹ ਸਤਿਗੁਰੂ ਜੋ ਸਰੂਪ ਹੈ ਦੇ ਨਹੀਂ ਹੈ ਔਰ ਉਹਨੂੰ ਹੀ ਸੱਜਣ ਕਿਹਾ ਹੈ
ਇਹ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀ ਤਰਸ ਪਿਆ ਮਰਮਤ ਹੋਈ ਤਰਸ ਪਿਆ ਮਰਮ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ
ਇਹ ਸੱਜਣ ਹੀ ਕਹਿ ਰਿਹਾ
ਆਖਾਂ ਬਿਰਥਾ ਜੀਆ ਕੀ
ਹੇ ਗੁਰਸਿੱਖ ਤੇਰਾ ਮਨ ਖੜਾ ਹੋ ਗਿਆ ਮੈਨੂੰ ਵੀ ਮਿਲਾ ਦੇ ਬਸ ਗੁਰ ਸੱਜਣ ਨਾਲ ਸਤਿਗੁਰ ਨਾਲ
ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ
ਗੁਰ ਅਕਾਲ ਪੁਰਖ ਉਹ ਜੋਤ ਸਰੂਪ ਤੇ ਨਾਲ ਹੀ ਸੱਜਣ ਸਤਿਗੁਰ
ਗੁਰ ਸੱਜਣ ਦੇ ਮਿਲਾਏ ਜੋ ਦਿਸੈ ਗੁਰ ਸੇ ਖੜਾ ਜੋ ਦਿਸੈ ਗੁਰ ਸੇ ਖੜਾ ਤਿਸ ਨਿਵ ਨਿਵ ਲਾਗੋ ਪਾਈ ਜੀਓ ਆਖਾਂ ਬਿਰਥਾ ਜੀਅ ਕੀ
ਸਾਰੀ ਬਾਣੀ ਸੇਵ